ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਪੁਰਾਣੇ ਜ਼ਮਾਨੇ ਨਾਲੋਂ ਵਧੇਰੇ ਕਥਾ ਕੀਰਤਨ, ਵਧੇਰੇ ਗੁਰਬਾਣੀ ਦੇ ਪਾਠ, ਧਰਮ ਪ੍ਰਚਾਰ ਆਦਿ ਹੋ ਰਿਹਾ ਹੈ। ਪ੍ਰਚਾਰ ਦੇ ਵੱਖ ਵੱਖ ਸਾਧਨ ਅਪਣਾਏ ਜਾ ਰਹੇ ਹਨ, ਪਰ ਬਾਵਜੂਦ ਇਸ ਦੇ ਸੰਸਾਰ ਵਿੱਚ ਆਤਮ ਗਿਲਾਨੀ ਅੱਗੇ ਨਾਲੋਂ ਵੀ ਵੱਧਦੀ ਜਾ ਰਹੀ ਹੈ। ਇਹਦਾ ਕਾਰਨ ਕੀ ਹੈ? ਅਸੀਂ ਅੰਤਰਮੁਖੀ ਆਤਮਿਕ ਅਨੁਭਵ ਤੋਂ ਕੋਰੇ ਕਿਉਂ ਹਾਂ, ਜਿਸ ਵੱਲ ਕਿ ਗੁਰਬਾਣੀ ਇਸ਼ਾਰਾ ਕਰਦੀ ਹੈ। ਸਾਡੇ ਧਰਮ ਪ੍ਰਚਾਰ ਦੇ ਜਾਂ ਸਾਡੇ ਧਾਰਮਿਕ ਕਰਮ ਕਾਂਡਾਂ ਦੇ ਉਹ ਸਾਰਥਿਕ ਨਤੀਜੇ ਕਿਉਂ ਨਹੀਂ ਨਿਕਲਦੇ? ਸਾਡੇ ਜੀਵਨ ਵਿੱਚ ਕੋਈ ਤਬਦੀਲੀ ਕਿਉਂ ਨਹੀਂ ਆਉਂਦੀ? ਅਸੀਂ ਆਤਮ ਪ੍ਰਾਇਣ ਕਿਉਂ ਨਹੀਂ ਹੋ ਰਹੇ? ਜਾਂ ਫਿਰ ਇਹ ਸਭ ਕੁਝ ਕਰਦਿਆਂ ਹੋਇਆਂ ਅਸੀਂ ਉਸ ਆਤਮਿਕ ਅਨੁਭਵ ਦੀ ਪ੍ਰਾਪਤੀ ਕਿਵੇਂ ਕਰ ਸਕਦੇ ਹਾਂ? ਸਾਡੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਗੁਰਮੁਖ ਪਿਆਰਿਆਂ ਨੇ ਆਪਣੇ ਆਤਮ ਪ੍ਰਕਾਸ਼ ਦੀ ਰੋਸ਼ਨੀ ਵਿੱਚ ਇਹਨਾਂ ਲੇਖਾਂ ਦੇ ਰੂਪ ਵਿੱਚ ਸਾਨੂੰ ਦਿੱਤੇ ਹਨ। ਸੋ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਨੰਬਰ 124 ਸਿਮਰਨ ਭਾਗ 15 ਵਿੱਚ ਇਹ ਵਿਚਾਰ ਦਰਜ ਹਨ। ਅਕਾਲ ਪੁਰਖ ਨੇ ਆਦ ਤੋਂ ਹੀ ਇਨਸਾਨਾਂ ਨੂੰ ਆਤਮ ਜੀਵਨ ਸੇਧ ਦੇਣ ਲਈ ਗੁਰੂ, ਅਵਤਾਰ, ਪੀਰ ਪੈਗੰਬਰ ਸੰਸਾਰ ਵਿੱਚ ਪਠਾਏ। ਉਹਨਾਂ ਤੋਂ ਮਗਰੋਂ ਸਮਾਂ ਪਾ ਕੇ ਸਹਿਜੇ ਸਹਿਜੇ ਉਹਨਾਂ ਦੇ ਦੈਵੀ ਉਪਦੇਸ਼ਾਂ ਵਿੱਚ ਰਲਾਵਟ ਅਤੇ ਤਬਦੀਲੀਆਂ ਆਉਂਦੀਆਂ ਗਈਆਂ, ਕਿਉਂਕਿ ਗੁਰੂ, ਅਵਤਾਰ, ਪੀਰ ਪੈਗੰਬਰ ਸਾਰੇ ਹੀ ਜੋ ਪਰਮਾਤਮਾ ਨਾਲ ਜੁੜੇ ਹੋਏ ਹੁੰਦੇ ਹਨ, ਉਹਨਾਂ ਦਾ ਧਰਮ ਦਾ ਜੋ ਪੱਖ ਹੈ ਉਹ ਠੀਕ ਹੀ ਹੁੰਦਾ ਹੈ। ਲੇਕਿਨ ਹੌਲੀ ਹੌਲੀ ਉਹਨਾਂ ਤੋਂ ਮਗਰੋਂ ਸਮਾਂ ਪਾ ਕੇ ਸਹਿਜੇ ਸਹਿਜੇ ਉਹਨਾਂ ਦੇ ਦੈਵੀ ਉਪਦੇਸ਼ਾਂ ਵਿੱਚ ਰਲਾਵਟ ਅਤੇ ਤਬਦੀਲੀਆਂ ਹੁੰਦੀਆਂ ਗਈਆਂ। ਇਸ ਤਰ੍ਹਾਂ ਉਹਨਾਂ ਦੇ ਚਲਾਏ ਹੋਏ ਧਰਮਾਂ ਵਿੱਚੋਂ ਆਤਮ ਰੌਂ, ਆਤਮ ਕਲਾ ਅਥਵਾ ਨਾਮ ਅਲੋਪ ਹੁੰਦਾ ਗਿਆ ਅਤੇ ਬਾਹਰ ਮੁਖੀ ਧਾਰਮਿਕ ਕਰਮ ਕਾਂਡਾਂ ਦੇ ਛਿੱਲੜ ਹੀ ਰਹਿ ਗਏ। ਨਾਮ ਰੂਪੀ ਤੱਤ ਅਲੋਪ ਹੋ ਕੇ ਰਹਿ ਗਿਆ। ਇਸ ਤਰ੍ਹਾਂ ਪਰਮਾਰਥ ਹੋਕਾ ਰਸਹੀਣ ਅਤੇ ਰਸਮੀ ਸਾਧਨ ਬਣ ਕੇ ਰਹਿ ਗਿਆ। ਸੰਨਿਆਸੀ ਅਥਵਾ ਜੋਗੀ ਲੋਕ ਸੰਸਾਰ ਨੂੰ ਤਿਆਗ ਕੇ ਪਹਾੜਾਂ ਦੀਆਂ ਕੁੰਦਰਾਂ ਵਿੱਚ ਸਮਾਧੀਆਂ ਲਾ ਕੇ ਆਪੋ ਆਪਣੀ ਕਲਿਆਣ ਜਾਂ ਮੁਕਤੀ ਲਈ ਕਈ ਕਿਸਮ ਦੀਆਂ ਯੋਗ ਸਾਧਨਾਵਾਂ ਵਿੱਚ ਰੁੱਝੇ ਰਹਿ। ਗੋਰਖਨਾਥ ਅਤੇ ਮਛੰਦਰ ਨਾਥ ਵਰਗੇ ਟੀਸੀ ਦੇ ਜੋਗੀਆਂ ਨੂੰ ਸਹੀ ਆਤਮ ਸੇਧ ਦੇਣ ਲਈ ਗੁਰੂ ਨਾਨਕ ਸਾਹਿਬ ਖੁਦ ਉਹਨਾਂ ਦੇ ਕੋਲ ਗਏ। ਉਹਨਾਂ ਨਾਲ ਜੋ ਵਿਚਾਰ ਜਾਂ ਗੋਸ਼ਟ ਹੋਈ ਉਹਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਉਂ ਬਿਆਨ ਕੀਤਾ ਹੈ। ਬਾਬਾ ਬੋਲੇ ਨਾਥ ਜੀ, ਸ਼ਬਦ ਸੁਣੋ ਸੱਚ ਮੁਖੋਂ ਅਲਾਈ, ਬਾਝੋਂ ਸੱਚੇ ਨਾਮ ਦੇ, ਹੋਰ ਕਰਾ ਮਾਤ ਅਸਾਂ ਤੇ ਨਾਹੀਂ, ਸੱਤ ਨਾਮ ਬਿਨ ਬਾਦਰ ਛਾਈ। ਸੋ ਗ੍ਰਿਸਤੀ ਇੱਕ ਪਾਸੇ ਇਹ ਜੋਗੀ ਲੋਕ ਸਨ ਜੋ ਕਿ ਸੰਸਾਰ ਨੂੰ ਤਿਆਗ ਕੇ ਜੋਗ ਧਾਰਨ ਕਰਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਚਲੇ ਗਏ। ਗ੍ਰਿਸਤੀ ਕਿਰਤ ਕਰਕੇ ਆਪਣਾ ਟੱਬਰ ਪਾਲਦੇ ਅਤੇ ਇਹਨਾਂ ਜੋਗੀਆਂ ਅਤੇ ਧਰਮ ਪ੍ਰਚਾਰਕਾਂ ਨੂੰ ਵੀ ਪੁੰਨਦਾਨ ਕਰਦੇ ਸਨ। ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲੇਖਿਆਂ ਦੇ ਅਸਰ ਹੇਠ ਧਾਰਮਿਕ ਆਗੂਆਂ ਦੇ ਜੀਵਨ ਵਿੱਚੋਂ ਆਤਮ ਕਣੀ, ਆਤਮ ਰਸ ਅਥਵਾ ਨਾਮ ਦਾ ਪ੍ਰਕਾਸ਼ ਅਲੋਪ ਹੁੰਦਾ ਗਿਆ, ਜਿਸ ਕਾਰਨ ਇਹਨਾਂ ਦਾ ਪ੍ਰਚਾਰ ਵੀ ਫੋਕਾ, ਬਾਰਮੁਖੀ ਅਤੇ ਧਾਰਮਿਕ ਕਰਮ ਕਾਂਡਾਂ ਤਾਈਂ ਸੀਮਤ ਹੋ ਗਿਆ। ਇਹ ਸਾਡੇ ਧਰਮ ਪ੍ਰਚਾਰਕਾਂ ਦੀ ਹਾਲਤ ਹੈ। ਜਦ ਸਾਡੇ ਧਾਰਮਿਕ ਆਗੂ ਹੀ ਮਾਇਆ ਵਿੱਚ ਗਲਤਾਨ ਹੋ ਗਏ ਅਤੇ ਆਤਮਿਕ ਜੀਵਨ ਸੇਧ ਨੂੰ ਭੁੱਲ ਗਏ ਤਾਂ ਫਿਰ ਆਮ ਜਨਤਾ ਦਾ ਕੀ ਹਾਲ? ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ, ਮੋਹਨੀ ਮੋਹ ਲੀਏ ਤ੍ਰੈ ਗੁਣੀਆਂ, ਲੋਭ ਵਿਆਪੀ ਝੂਠੀ ਦੁਨੀਆ। ਸੋ ਇਨਸਾਨ ਦੀ ਐਸੀ ਨਿਗਰ ਦੀ ਅਧੋਗਤੀ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਿਆ ਤੇ ਤੁਰੋਂ ਆਈ ਬਾਣੀ ਦੁਆਰਾ ਜਗਤ ਨੂੰ ਮੁੜ ਸਹੀ ਆਤਮ ਸੇਧ ਬਖਸ਼ੀ। ਅੱਜ ਤੋਂ 500 ਸਾਲ ਪਹਿਲਾਂ ਦੀ ਜਗਤ ਦੀ ਗਿਲਾਨੀ ਨੂੰ ਗੁਰੂ ਬਾਬੇ ਨੇ ਆਪਣੀ ਬਾਣੀ ਵਿੱਚ ਇਉਂ ਦਰਸਾਇਆ ਹੈ, ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਸੰਗ ਨਾ ਚਾਲੇ ਤਿੰਨ ਸਿਓ ਹੀਤ, ਜੋ ਬਹਿਰਾਈ ਸੇਈ ਮੀਤ। ਐਸੇ ਪਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ। ਦਸਵੇਂ ਪਾਤਸ਼ਾਹ ਨੇ ਵੀ ਆਪਣੇ ਸਵਈਆਂ ਵਿੱਚ ਸਾਡੀ ਇਸ ਧਾਰਮਿਕ ਗਿਲਾਨੀ ਨੂੰ ਇਉਂ ਦਰਸਾਇਆ ਹੈ, ਕੋ ਭੂਤਾਨ ਕੋ ਪੂਜਤ ਹੈ ਪਸ਼ੂ, ਕੋ ਮਿਰਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੰਨਿਆਸੀਆਂ ਅਤੇ ਯੋਗੀਆਂ ਨੂੰ ਵੀ ਸਤਿਗੁਰਾਂ ਨੇ ਤ੍ਰੈਗੁਣੀ ਕਰਮ ਕਾਂਡਾਂ ਤੋਂ ਉੱਪਰ ਉੱਠਣ ਲਈ ਆਤਮਿਕ ਉਪਦੇਸ਼ ਦਿੱਤੇ। ਕਿਹੜੇ ਉਪਦੇਸ਼? ਜੋਗ ਨਾ ਖਿੰਥਾ, ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੰਡਾਈਐ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਰੇ ਮਨ ਇਹ ਵਿਦ ਜੋਗ ਕਮਾਓ, ਸਿੰਘੀ ਸਾਚ ਅਕਪਟ ਕੰਠਲਾ, ਧਿਆਨ ਵਿਭੂਤ ਚੜਾਓ। ਕਿਉਂਕਿ ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਰਾ ਮੰਤਰ ਗੁਰ, ਸੰਤਾਂ ਧੂੜ ਵਿਭੂਤ ਸੋਲਾਸੀ, ਖਿੰਥਾ ਖਿਮਾ ਹਡਾਵਣੀ, ਪ੍ਰੇਮ ਪੱਤਰ ਭਾਉ ਭੁਗਤ ਬਿਲਾਸੀ, ਸ਼ਬਦ ਸੁਰਤ ਸਿੰਘੀ ਵਜੈ, ਡੰਡਾ ਗਿਆਨ ਧਿਆਨ ਗੁਰਦਾਸੀ। ਜੋਗ ਨਾ ਪਗਮੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਸੋ ਉੱਪਰ ਦੱਸੇ ਗੁਰ ਉਪਦੇਸ਼ਾਂ ਵਿੱਚ ਯੋਗੀਆਂ ਨੂੰ ਸਾਫ ਲਫਜ਼ਾਂ ਵਿੱਚ ਦੱਸਿਆ ਗਿਆ ਹੈ ਕਿ ਗ੍ਰਿਸਤ ਵਿੱਚ ਰਹਿੰਦਿਆਂ ਹੋਇਆਂ ਵੀ ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਗੁਰੂ ਦੀ ਕਿਰਪਾ ਦੁਆਰਾ ਜੋਗ ਕਮਾਇਆ ਜਾ ਸਕਦਾ ਹੈ, ਜੇ ਸਾਨੂੰ ਸਹੀ ਆਤਮਿਕ ਜੀਵਨ ਦੀ ਸੋਝੀ ਹੋ ਜਾਵੇ। ਇਸ ਸ਼ਰਤ ਹੈ ਨਾਲ ਸਾਡੇ ਧਰਮ ਪ੍ਰਚਾਰਕਾਂ ਅਤੇ ਅਖੌਤੀ ਧਾਰਮਿਕ ਆਗੂਆਂ ਨੂੰ ਵੀ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ, ਉਪਦੇਸ਼ ਕਰੈ ਆਪ ਨਾ ਕਮਾਵੈ, ਤੱਤ ਸ਼ਬਦ ਨਾ ਪਛਾਣੈ। ਕਬੀਰ ਅਵਰਾਂ ਕੋ ਉਪਦੇਸ਼ ਤੇ, ਮੁਖਮੈ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਕਰਕਾ ਖੇਤ। ਆਪ ਨਾ ਬੂਝੈ ਲੋਕ ਬੁਝਾਏ, ਪਾਂਡੇ ਖਰਾ ਸਿਆਣਾ। ਇਸ ਤਰ੍ਹਾਂ ਬਾਹਰਲੇ ਫੋਕੇ ਅਤੇ ਦਿਖਾਵੇ ਦੇ ਕਰਮ ਕਾਂਡਾਂ ਜਾਂ ਹੱਠ ਯੋਗ ਦੇ ਸਾਧਨਾਂ ਤੋਂ ਉੱਪਰ ਉੱਠ ਕੇ ਗੁਰੂ ਸਾਹਿਬਾਂ ਨੇ ਗ੍ਰਿਸਤੀਆਂ ਲਈ ਪਰਮਾਰਥ ਦਾ ਮਾਰਗ ਬਹੁਤ ਸੌਖਾ ਅਤੇ ਸਹਿਜ ਕਰ ਦਿੱਤਾ ਹੈ। ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ, ਕੱਲ ਮੈਂ ਕੀਰਤ ਹਰ ਨਾਮਾ। ਇਹ ਸਾਰ ਹੈ ਸਾਡੇ ਪਰਮਾਰਥ ਦਾ। ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ, ਪਿਛਲੇ ਯੁਗਾਂ ਦੇ ਵਿੱਚ ਇਹ ਸਭ ਕਰਮ ਕਾਂਡ ਚੱਲਦੇ ਸਨ, ਲੇਕਿਨ ਕੱਲ ਮੈਂ ਕੀਰਤ ਹਰ ਨਾਮਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਰੇ ਮਨ ਓਟ ਲੇਹੋ ਹਰ ਨਾਮਾ, ਜਾ ਕੇ ਸਿਮਰਨ ਦੁਰਮਤ ਨਾਸੈ, ਪਾਵੇ ਪਦ ਨਿਰਵਾਨਾ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲਵਿਕ ਪਾਪ ਲਹਾਤੀ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਨਾਮਾ ਕਹੇ ਤਿਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸੋ ਦਸਵੇਂ ਪਾਤਸ਼ਾਹ ਨੇ ਵੀ ਵੱਖ ਵੱਖ ਵਰਨਾਂ ਦੇ ਜਗਿਆਸੂਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਖਾਲਸਾ ਪੰਥ ਦੇ ਇੱਕ ਵਰਨ ਵਿੱਚ ਤਬਦੀਲ ਕਰ ਦਿੱਤਾ। ਦਸਵੇਂ ਪਾਤਸ਼ਾਹ ਨੇ, ਜਿਨ੍ਹਾਂ ਦਾ ਕਿ ਅੱਜ ਪ੍ਰਕਾਸ਼ ਦਿਵਸ ਵੀ ਹੈ, ਉਹਨਾਂ ਵੱਖ ਵੱਖ ਵਰਨਾਂ ਦੇ ਜਗਿਆਸੂਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਖਾਲਸਾ ਪੰਥ ਦੇ ਇੱਕ ਵਰਨ ਵਿੱਚ ਤਬਦੀਲ ਕਰ ਦਿੱਤਾ। ਜਗਿਆਸੂਆਂ ਦੇ ਬੇਅੰਤ ਵਰਨਾ ਧਰਮਾਂ ਤੇ ਫਿਰਕਿਆਂ ਤੇ ਭੇਖਾਂ ਲਈ ਪਰਮਾਰਥ ਦਾ ਸੰਖੇਪ ਸੌਖਾ ਤੇ ਸਰਬ ਸਾਂਝਾ, ਸਾਰਿਆਂ ਵਾਸਤੇ ਹਰ ਜਾਤ ਪਾਤ ਵਾਸਤੇ ਸਰਬ ਸਾਂਝਾ ਉਪਦੇਸ਼ ਇਸ ਗੁਰਬਾਣੀ ਰਾਹੀਂ ਸਾਨੂੰ ਪ੍ਰਦਾਨ ਕੀਤਾ। ਇਹ ਉਪਦੇਸ਼ ਕੀ ਹੈ? ਕਰ ਸਾਧ ਸੰਗਤ, ਦੂਜਾ ਸਿਮਰ ਮਾਧੋ। ਇਹ ਸਰਲ ਤੇ ਸੌਖਾ ਜਿਹਾ ਉਪਦੇਸ਼ ਹੈ। ਗੁਰਬਾਣੀ ਦਾ ਇਹ ਉਪਦੇਸ਼ ਹਰ ਇੱਕ ਵਰਨ ਜਾਂ ਭੇਖ ਦੇ ਜਗਿਆਸੂਆਂ ਅਰਥਾਤ ਜੋਗੀਆਂ, ਸੰਨਿਆਸੀਆਂ, ਪ੍ਰਚਾਰਕਾਂ ਤੇ ਗ੍ਰਿਸਤੀਆਂ ਆਦਿ ਲਈ ਸਾਂਝੇ ਹਨ। ਇਹਦੇ ਵਿੱਚ ਕੋਈ ਕਿਸੇ ਲਈ ਛੋਟ ਨਹੀਂ, ਇਹ ਉਪਦੇਸ਼ ਸਾਰੇ ਵਰਨਾਂ ਵਾਸਤੇ ਸਾਂਝੇ ਹਨ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਏ ਜਿਉ, ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਦਾਨ ਨਾਨਕ ਹਰ ਰੰਗ। ਜਦ ਸਾਡਾ ਸਾਰਿਆਂ ਦਾ ਸਾਂਝਾ ਪਰਮੇਸ਼ਰ ਇੱਕ ਹੈ, ਗੁਰੂ ਇੱਕ ਹੈ, ਬਾਣੀ ਇੱਕ ਹੈ, ਪਰਮਾਰਥ ਇੱਕ ਹੈ, ਉਪਾਸ਼ਨਾ ਇੱਕ ਹੈ, ਵਰਨ ਇੱਕ ਹੈ, ਸਾਡੀ ਜੀਵਨ ਸੇਧ ਇੱਕ ਹੈ, ਜੀਵਨ ਮੰਜ਼ਿਲ ਇੱਕ ਹੈ, ਤਾਂ ਫਿਰ ਇਹ ਵਿਤਕਰਾ, ਵਾਦ ਵਿਵਾਦ, ਈਰਖਾ ਦਵੈਤ, ਨਫ਼ਰਤ ਸਾੜਾ, ਲੜਾਈਆਂ ਝਗੜੇ, ਲੁੱਟ ਖਸੁੱਟ, ਅੱਤਿਆਚਾਰ ਅਤੇ ਮਰਨ ਮਾਰਨ ਕਿਉਂ, ਕਿਸ ਲਈ? ਇਹਦਾ ਕਾਰਨ ਇਹ ਹੈ ਕਿ ਭਾਵੇਂ ਅਸੀਂ ਗੁਰਬਾਣੀ ਨੂੰ ਆਪਣਾ ਇਸ਼ਟ ਜਾਂ ਜੀਵਨ ਸੇਧ ਤਾਂ ਮੰਨਦੇ ਹਾਂ, ਇਸ ਨੂੰ ਮੱਥਾ ਟੇਕਦੇ ਹਾਂ, ਪਰ ਸਾਡਾ ਅਮਲੀ ਜੀਵਨ ਨਿਰੋਲ ਬਾਹਰ ਮੁਖੀ ਹੈ, ਜੋ ਕਿ ਗੁਰਬਾਣੀ ਦੇ ਉਪਦੇਸ਼ਾਂ ਦੇ ਐਨ ਉਲਟ ਹੈ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਜੇ ਕੋਈ ਜਗਿਆਸੂ ਭੁੱਲ ਭੁਲੇਖੇ ਪਰਮਾਰਥ ਵੱਲ ਮੂੰਹ ਕਰਦਾ ਵੀ ਹੈ ਤਾਂ ਉਹ ਉੱਪਰੇ ਮਨ ਨਾਲ ਠਾਠਾ ਬਾਗਾ ਹੀ ਹੁੰਦਾ ਹੈ, ਤੇ ਸਹੀ ਆਤਮਿਕ ਅਗਵਾਈ ਨਾ ਮਿਲਣ ਕਰਕੇ ਅਸੀਂ ਬਾਹਰ ਮੁਖੀ ਕਰਮ ਕਾਂਡਾਂ ਵਿੱਚ ਹੀ ਫਸੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਭਾਵੇਂ ਗੁਰਬਾਣੀ ਵਿੱਚ ਸਪਸ਼ਟ ਤੌਰ ਤੇ ਅੰਤਰਮੁਖੀ ਜੀਵਨ ਦੇ ਬੇਅੰਤ ਉਪਦੇਸ਼ ਦਿੱਤੇ ਗਏ ਹਨ, ਬਾਹਰ ਮੁਖੀ ਕਰਮ ਕਾਂਡਾਂ ਦਾ ਪਰਮਾਰਥ ਨਾਲ ਕੋਈ ਵਾਸਤਾ ਨਹੀਂ ਦੱਸਿਆ ਗਿਆ, ਪਰ ਅਸੀਂ ਇਸ ਅੰਤਰਮੁਖੀ ਸਿਮਰਨ ਜੀਵਨ ਵੱਲ ਧਿਆਨ ਹੀ ਨਹੀਂ ਦਿੰਦੇ ਤੇ ਨਾ ਹੀ ਇਸ ਦੀ ਲੋੜ ਪਾਸਦੀ ਹੈ। ਇਹ ਅੰਤਰਮੁਖੀ ਸਿਮਰਨ ਜੀਵਨ ਔਖਾ ਜ਼ਰੂਰ ਹੈ, ਆਖਣ ਔਖਾ ਸਾਚਾ ਨਾਉ, ਪਰ ਗੁਰਮਤ ਅਨੁਸਾਰ ਇਹੀ ਪਰਮਾਰਥ ਦਾ ਤੱਤ ਸਾਰ ਹੈ। ਇਹ ਉਲਟੀ ਖੇਲ ਪ੍ਰਿਮ ਕੀ ਹੈ, ਇਹੀ ਗੁਰਮਤ ਗਾਡੀ ਰਾਹ ਹੈ। ਗੁਰਬਾਣੀ ਦਾ ਬੇਅੰਤ ਪਾਠ, ਕੀਰਤਨ, ਕਥਾ ਵਾਰਤਾ ਕਰਦਿਆਂ ਸੁਣਦਿਆਂ ਹੋਇਆਂ ਵੀ ਅਸੀਂ ਇਸ ਦੇ ਤੱਤ ਸਾਰ ਅਰਥਾਤ ਅਨੁਭਵੀ ਤੱਤ ਸ਼ਬਦ, ਅੰਤਰਮੁਖੀ ਸੂਖਮ ਸੁਰਤ ਅਤੇ ਸ਼ਬਦ ਸੁਰਤ ਦੇ ਮੇਲ ਨੂੰ ਸਮਝਣ, ਬੁੱਝਣ, ਚੀਨਣ ਤੇ ਮਾਨਣ ਤੋਂ ਅਸਮਰਥ ਹਾਂ। ਮਾਇਕੀ ਜੀਵਨ ਦੇ ਉਲਟ ਆਤਮਿਕ ਜੀਵਨ ਦੀ ਸ਼ਬਦ ਸੁਰਤ ਦੀ ਉਲਟੀ ਪ੍ਰਿਮ ਖੇਲ ਨੂੰ ਕੋਈ ਵਿਰਲਾ ਹੀ ਅਨੁਭਵ ਕਰਦਾ, ਕਮਾਉਂਦਾ ਤੇ ਮਾਣਦਾ ਹੈ। ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮੁਰੰਦੇ, ਰਾਗ ਨਾਦ ਸਭ ਕੋ ਸੁਣੈ, ਸ਼ਬਦ ਸੁਰਤ ਸਮਝੈ ਵਿਰਲੋਈ। ਐਸੇ ਸ਼ਬਦ ਸੁਰਤ ਵਾਲੇ ਗੁਰਮੁਖ ਜਨ ਇਸ ਮਾਇਕੀ ਅਗਨ ਸੋਕ ਸਾਗਰ ਵਿੱਚ ਵਿਚਰਦਿਆਂ ਵੀ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿੰਦੇ ਹਨ। ਅਸਲ ਵਿੱਚ ਕਾਇਨਾਤ ਦੇ ਦੋ ਵਿਲੱਖਣ ਮੰਡਲ ਹਨ, ਜਿਹੜੇ ਕਿ ਅਸੀਂ ਅੱਗੇ ਵੀ ਬਹੁਤ ਵਾਰੀ ਵਿਚਾਰ ਕਰ ਚੁੱਕੇ ਹਾਂ। ਇਹ ਕਿਹੜੇ ਕਿਹੜੇ? ਪਹਿਲਾ ਹੈ ਹੋਮੇ ਵਿਹੜਿਆ ਮਾਇਕੀ ਮੰਡਲ, ਅਤੇ ਦੂਸਰਾ ਸ਼ਬਦ ਜਾਂ ਨਾਮ ਦਾ ਆਤਮ ਮੰਡਲ। ਮਾਇਕੀ ਮੰਡਲ ਤੋਂ ਆਤਮ ਮੰਡਲ ਵੱਲ ਜਾਣ ਵਾਸਤੇ ਸੁਰਤ ਨਾਲ ਗੁਰ ਸ਼ਬਦ ਦੀ ਕਮਾਈ ਅਥਵਾ ਸਿਮਰਨ ਹੀ ਇੱਕੋ ਇੱਕ ਸਾਧਨ ਹੈ। ਇਹ ਬੜਾ ਮਹੱਤਵਪੂਰਨ ਨੁਕਤਾ ਹੈ ਸਾਡੇ ਲਈ ਕਿ ਮਾਇਕੀ ਮੰਡਲ ਵਿੱਚ ਤਾਂ ਅਸੀਂ ਸਾਰੇ ਰਹਿੰਦੇ ਹਾਂ, ਹੁਣ ਮਾਇਕੀ ਮੰਡਲ ਤੋਂ ਆਤਮ ਮੰਡਲ ਵੱਲ ਜਾਣ ਵਾਸਤੇ ਕਿਹੜਾ ਰਸਤਾ ਹੈ? ਮਾਇਕੀ ਮੰਡਲ ਤੋਂ ਆਤਮ ਮੰਡਲ ਵੱਲ ਜਾਣ ਲਈ ਸੁਰਤ ਨਾਲ, ਧਿਆਨ ਨਾਲ, ਸੁਰਤੀ ਬਿਰਤੀ ਨਾਲ ਗੁਰ ਸ਼ਬਦ ਦੀ ਕਮਾਈ ਅਥਵਾ ਸਿਮਰਨ ਹੀ ਇੱਕੋ ਇੱਕ ਸਾਧਨ ਹੈ। ਸ਼ਬਦੇ ਹੀ ਨਾ ਉਪਜੈ ਸਬਦੇ ਮੇਲ ਮਿਲਾਇਆ। ਇੰਨੀ ਅੱਖੀ ਨਜ਼ਰ ਨਾ ਆਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ। ਸ਼ਬਦ ਰਤੇ ਤਿਨਾ ਸੋਝੀ ਪਈ ਦੂਜੇ ਪਰਮ ਭੁਲਾਏ। ਸ਼ਬਦ ਸੁਰਤ ਲਿਵਲੀਨ ਹੋਏ ਨਿਰੰਕਾਰ ਸੱਚਖੰਡ ਨਿਵਾਸੀ। ਸੋ ਸ਼ਬਦ ਦੀ ਬਾਬਤ ਆਮ ਜਗਿਆਸੂਆਂ ਵਿੱਚ ਭੁਲੇਖਾ ਪਿਆ ਹੋਇਆ ਹੈ। ਇਹਨਾਂ ਭੁਲੇਖਿਆਂ ਨੂੰ ਦੂਰ ਕਰਨ ਲਈ ਗੁਰਮੁਖ ਪਿਆਰਿਆਂ ਨੇ ਸ਼ਬਦ ਦੇ ਸਿਰਲੇਖ ਹੇਠ ਗੁਰਬਾਣੀ ਵਿਚਾਰ ਦੇ 9 ਲੇਖ 58 ਤੋਂ 66 ਤੱਕ ਲਿਖੇ ਹੋਏ ਹਨ, ਜਿਨ੍ਹਾਂ ਨੂੰ ਕਿ ਪੜ੍ਹਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਹਾਂ, ਸੰਖੇਪ ਤੌਰ 'ਤੇ ਇਸ ਵਿਚਾਰ ਨੂੰ ਇਉਂ ਦਰਸਾਇਆ ਜਾ ਸਕਦਾ ਹੈ, ਸ਼ਬਦ ਦੇ 2 ਸਰੂਪ ਹਨ। ਇੱਕ ਅੱਖਰੀ ਸਰੂਪ ਜੋ ਕਿ ਲਿਖਣ ਬੋਲਣ ਵਿੱਚ ਆਉਂਦਾ ਹੈ, ਜਿਵੇਂ ਗੁਰਬਾਣੀ ਭਗਤ ਬਾਣੀ ਆਦਿ। ਦੂਸਰਾ ਹੈ ਅੱਖਰਹੀਣ ਸ਼ਬਦ, ਵਰਡਲੈਸ ਵਰਡ, ਅਥਵਾ ਨਾਮ ਜੋ ਸਿਰਫ ਅਨੁਭਵ ਦੁਆਰਾ ਹੀ ਬੁੱਝਿਆ ਸੀਝਿਆ ਪਹਿਚਾਨਿਆ ਜਾ ਸਕਦਾ ਹੈ। ਸਾਡੀ ਅਲਪ ਬੁੱਧੀ ਇਸ ਅਨੁਭਵੀ ਸੂਖਮ ਸ਼ਬਦ ਨੂੰ ਪਕੜ ਨਹੀਂ ਸਕਦੀ। ਹਾਂ, ਸ਼ਬਦ ਦੇ ਅੱਖਰੀ ਸਰੂਪ ਅਥਵਾ ਗੁਰਬਾਣੀ ਨੂੰ ਬੁੱਧੀ ਨਾਲ ਪੜ੍ਹਿਆ ਲਿਖਿਆ ਗਾਇਆ ਸਮਝਿਆ ਵਿਚਾਰਿਆ ਜਾ ਸਕਦਾ ਹੈ। ਅੱਖਰਹੀਣ ਤੱਤ ਸ਼ਬਦ ਸਿਰਫ ਅੰਤਰਮੁਖੀ ਅਨੁਭਵ ਦੁਆਰਾ ਹੀ ਬੁੱਝਿਆ ਚੀਨਿਆ ਸੁਣਿਆ ਵਿਚਾਰਿਆ ਕਮਾਇਆ ਅਤੇ ਮਾਣਿਆ ਜਾ ਸਕਦਾ ਹੈ। ਗੁਰਬਾਣੀ ਨੂੰ ਅਸੀਂ ਪੜ੍ਹ ਸੁਣ ਗਾ ਸਕਦੇ ਹਾਂ, ਲੇਕਿਨ ਜਿਹੜਾ ਵਰਡਲੈਸ ਵਰਡ ਹੈ, ਜਿੱਥੇ ਕਿ ਇਹ ਅੱਖਰ ਖਿਰ ਜਾਂਦੇ ਹਨ, ਉਹ ਅੱਖਰਹੀਣ ਤੱਤ ਸ਼ਬਦ ਸਿਰਫ ਅੰਤਰਮੁਖੀ ਅਨੁਭਵ ਦੁਆਰਾ ਹੀ ਬੁੱਝਿਆ ਚੀਨਿਆ ਸੁਣਿਆ ਵਿਚਾਰਿਆ ਕਮਾਇਆ ਅਤੇ ਮਾਣਿਆ ਜਾ ਸਕਦਾ ਹੈ। ਅੰਤਰਾਤਮੇ ਅਨੁਭਵ ਦੁਆਰਾ ਹੀ ਸਾਡੇ ਸ਼ਬਦ ਸੁਰਤ ਦਾ ਮੇਲ ਹੋ ਸਕਦਾ ਹੈ। ਇੱਥੇ ਸਾਡੀ ਤੀਖਣ ਬੁੱਧੀ ਦੀਆਂ ਉਕਤੀਆਂ ਜੁਕਤੀਆਂ ਜਾਂ ਫਿਲਾਸਫੀਆਂ ਦੀ ਪਹੁੰਚ ਨਹੀਂ। ਪੁਰਾਣੇ ਜ਼ਮਾਨੇ ਵਿੱਚ ਪੰਡਿਤ ਲੋਕ ਕਾਸ਼ੀ ਜਾ ਕੇ ਵੇਦ ਸ਼ਾਸਤਰ ਆਦਿ ਦੀਆਂ ਪੜ੍ਹਾਈਆਂ ਕਰਕੇ ਧਰਮ ਦੀਆਂ ਡੂੰਘੀਆਂ ਫਿਲਾਸਫੀਆਂ ਸਿੱਖਦੇ ਸਨ। ਦਿਮਾਗੀ ਉਕਤੀਆਂ ਜੁਕਤੀਆਂ ਨਾਲ ਤੀਖਣ ਬੁੱਧੀ ਦੇ ਸਿੰਘ ਉਡਾਉਣੇ ਇਹਨਾਂ ਦਾ ਸ਼ੁਗਲ ਬਣਿਆ ਹੋਇਆ ਸੀ, ਜਿਸ ਨਾਲ ਇਹਨਾਂ ਦੀ ਹਉਮੈ ਨੂੰ ਪੱਠੇ ਪੈਂਦੇ ਸਨ। ਪਰ ਗੁਰਬਾਣੀ ਵਿੱਚ ਇਸ ਵਿਸ਼ੇ ਸੰਬੰਧੀ ਇਉਂ ਬਿਆਨ ਕੀਤਾ ਗਿਆ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹਮ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ, ਪੜ੍ਹੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ, ਵੇਦ ਪੜ੍ਹੇ ਹਰ ਨਾਮ ਨਾ ਬੂਝੇ ਮਾਇਆ ਕਾਰਨ ਪੜ ਪੜ ਲੂਜੇ, ਅੰਤਰ ਮੈਲ ਅਗਿਆਨੀ ਅੰਧਾ ਕਿਉਂ ਕਰ ਦੁੱਤਰ ਤਰੀਜਾ ਹੈ। ਭਾਵੇਂ ਇਹ ਉੱਪਰ ਲਿਖੀਆਂ ਬਾਣੀ ਦੀਆਂ ਪੰਕਤੀਆਂ ਪੰਡਿਤਾਂ ਨੂੰ ਸੰਬੋਧਨ ਕੀਤੀਆਂ ਗਈਆਂ ਹਨ, ਪਰ ਇਹ ਉਪਦੇਸ਼ ਸਾਡੀਆਂ ਸਾਰੀਆਂ ਧਾਰਮਿਕ ਸ਼੍ਰੇਣੀਆਂ ਉੱਤੇ ਲਾਗੂ ਹੁੰਦੇ ਹਨ। ਬਿਜਲੀ ਦੇ ਕਰੰਟ ਦਾ ਦਿਮਾਗੀ ਜਾਂ ਕਿਤਾਬੀ ਗਿਆਨ ਹੋਰ ਗੱਲ ਹੈ, ਪਰ ਇਸ ਦੇ ਕਰੰਟ ਦੀ ਛੋਹ ਜਾਂ ਝਟਕੇ ਦਾ ਨਿੱਜੀ ਤਜਰਬਾ ਬਿਲਕੁਲ ਹੋਰਵੇਂ ਅਤੇ ਵਿਲੱਖਣ ਹੈ। ਇਸੇ ਤਰ੍ਹਾਂ ਪਰਮਾਰਥ ਦੀ ਬਾਬਤ ਵੀ ਦਿਮਾਗੀ ਗਿਆਨ ਘੋਟਣਾ ਤਾਂ ਹੋਰ ਗੱਲ ਹੈ, ਪਰ ਅੰਤਰਾਤਮੇ ਆਤਮ ਰੌ ਆਤਮਿਕ ਰੁਣ ਚੁਣ ਅਨਹਦ ਧੁਨੀ ਆਤਮ ਰੰਗ ਆਤਮ ਰਸ ਪ੍ਰੇਮ ਸਵੈਪਨਾ ਅਤੇ ਨਾਮ ਦਾ ਨਿੱਜੀ ਤਜਰਬਾ ਮੰਨਣਾ ਅਲੌਕਿਕ ਪ੍ਰੇਮਾ ਭਗਤੀ ਦੀ ਖੇਲ ਹੈ, ਜੋ ਕਿ ਕਿਸੇ ਵਿਰਲੇ ਜਗਿਆਸੂ ਨੂੰ ਗੁਰੂ ਕਿਰਪਾ ਦੁਆਰਾ ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਪ੍ਰਾਪਤ ਹੁੰਦੀ ਹੈ। ਇਹ ਜੀਵਨ ਸੇਧ ਹੈ ਸਾਡੇ ਲਈ ਕਿ ਪਰਮਾਰਥ ਦੀ ਬਾਬਤ ਦਿਮਾਗੀ ਗਿਆਨ ਘੋਟਣਾ ਤਾਂ ਹੋਰ ਗੱਲ ਹੈ, ਪਰ ਅੰਤਰ ਆਤਮੇ ਆਤਮ ਰੌ ਆਤਮਿਕ ਰੁਣ ਚੁਣ ਅਨਹਦ ਧੁਨੀ ਆਤਮ ਰੰਗ ਆਤਮ ਰਸ ਪ੍ਰੇਮ ਸਵੈਪਨਾ ਅਤੇ ਨਾਮ ਦਾ ਨਿੱਜੀ ਤਜਰਬਾ ਮੰਨਣਾ ਅਲੌਕਿਕ ਪ੍ਰੇਮਾ ਭਗਤੀ ਦੀ ਖੇਲ ਹੈ, ਜੋ ਕਿਸੇ ਵਿਰਲੇ ਜਗਿਆਸੂ ਨੂੰ ਗੁਰ ਕਿਰਪਾ ਦੁਆਰਾ ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਪ੍ਰਾਪਤ ਹੋ ਸਕਦੀ ਹੈ।
ਕਰ ਕਿਰਪਾ ਪ੍ਰਭਸਾਦ ਸੰਗ ਮੇਲੀ, ਜਾ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ। ਅਕਥ ਕਹਾਣੀ ਪਦ ਨਿਰਵਾਣੀ, ਕੋ ਵਿਰਲਾ ਗੁਰਮੁਖ ਬੂਝੇ। ਗੁਰਮੁਖ ਵਿਰਲਾ ਕੋਈ ਬੂਝੈ, ਸਬਦੇ ਰਹਿਆ ਸਮਾਈ। ਹੁਣ ਬਾਹਰ ਮੁਖੀ ਦਿਮਾਗੀ ਗਿਆਨ ਦਾ ਸਰੋਤਿਆਂ ਉੱਤੇ ਓਪਰਾ ਜਿਹਾ ਅਸਰ ਹੁੰਦਾ ਹੈ, ਸਾਡੇ ਧਰਮ ਪ੍ਰਚਾਰ ਦਾ ਜਾਂ ਸਾਡੇ ਪ੍ਰਚਾਰਕਾਂ ਦਾ ਸਾਡੇ ਉੱਤੇ ਕਿਉਂ ਅਸਰ ਨਹੀਂ ਹੁੰਦਾ? ਕਿਉਂਕਿ ਬਾਹਰ ਮੁਖੀ ਦਿਮਾਗੀ ਗਿਆਨ ਦਾ ਸਰੋਤਿਆਂ ਉੱਤੇ ਓਪਰਾ ਜਿਹਾ ਅਸਰ ਹੁੰਦਾ ਹੈ, ਉਹ ਛੇਤੀ ਹੀ ਛਾਈ ਮਾਈ ਹੋ ਜਾਂਦਾ ਹੈ, ਉੜ ਪੁੜ ਜਾਂਦਾ ਹੈ। ਕਿਉਂਕਿ ਐਸੇ ਫੋਕੇ ਦਿਮਾਗੀ ਗਿਆਨ ਦੇ ਪਿੱਛੇ ਆਤਮ ਜੀਵਨ ਦੀ ਆਤਮ ਕਲਾ ਨਹੀਂ ਹੁੰਦੀ। ਇਸ ਦਾ ਪੱਕਾ ਸਬੂਤ ਇਹ ਹੈ ਕਿ ਪੁਰਾਤਨ ਸਮੇਂ ਨਾਲੋਂ ਅੱਜ ਕੱਲ੍ਹ ਕਈ ਗੁਣਾ ਜ਼ਿਆਦਾ ਧਰਮ ਪ੍ਰਚਾਰ ਹੋ ਰਿਹਾ ਹੈ, ਫਿਰ ਵੀ ਸਾਡਾ ਮਾਨਸਿਕ ਅਤੇ ਧਾਰਮਿਕ ਜੀਵਨ ਨਿਗਰਦਾ ਜਾ ਰਿਹਾ ਹੈ। ਨਿਰੇ ਪੁਰੇ ਦਿਮਾਗੀ ਗਿਆਨ ਘੋਟਣ ਨਾਲ ਜਗਿਆਸੂਆਂ ਦੇ ਜੀਵਨ ਵਿੱਚ ਤਬਦੀਲੀ ਨਹੀਂ ਆ ਸਕਦੀ। ਜਿਵੇਂ ਕਿ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਖਾਂਡ ਖਾਂਡ ਕਹੇ ਜੀਵਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਬਿਨਾਸ ਹੈ, ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੇ ਨਾ ਵਿਲਾਸ ਹੈ, ਚੰਦਨ ਚੰਦਨ ਕਹੇ ਪ੍ਰਗਟੇ ਨਾ ਸੁਭਾਸ ਬਾਸ, ਖੁਸ਼ਬੂ ਨਹੀਂ ਆ ਸਕਦੀ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ, ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਪਾਨ ਉਦਤ ਆਕਾਸ ਹੈ। ਦੂਸਰੇ ਪਾਸੇ ਨਾਮ ਸਿਮਰਨ ਅਤੇ ਗੁਰੂ ਕਿਰਪਾ ਦੁਆਰਾ ਪ੍ਰਾਪਤ ਕੀਤੀ ਆਤਮ ਕਲਾ ਨਾਲ ਗੁਰਮੁਖਾਂ ਦੇ ਜੀਵਨ ਖਿਆਲਾਂ ਬਚਨਾਂ ਅਤੇ ਕਰਮਾਂ ਰਾਹੀਂ ਜੀਵਨ ਕਣੀ ਆਤਮ ਕਲਾ, ਆਤਮ ਗਿਆਨ, ਆਤਮ ਪ੍ਰਕਾਸ਼, ਆਤਮ ਰਸ, ਆਤਮ ਰੰਗ ਅਤੇ ਨਾਮ ਦੀ ਰੌਂ ਪ੍ਰਜਵਲਿਤ ਹੁੰਦੀ ਹੈ। ਇੱਕ ਪਾਸੇ ਦਿਮਾਗੀ ਗਿਆਨ ਹੈ, ਦੂਸਰੇ ਪਾਸੇ ਨਾਮ ਸਿਮਰਨ ਅਤੇ ਗੁਰੂ ਕਿਰਪਾ ਦੁਆਰਾ ਪ੍ਰਾਪਤ ਕੀਤੀ ਹੋਈ ਆਤਮ ਕਲਾ, ਜਿਸ ਵਿੱਚ ਕਿ ਜੀਵਨ ਕਣੀ, ਆਤਮ ਕਲਾ, ਆਤਮ ਗਿਆਨ, ਆਤਮ ਪ੍ਰਕਾਸ਼, ਆਤਮ ਰਸ, ਆਤਮ ਰੰਗ ਅਤੇ ਨਾਮ ਦੀ ਰੌਂ ਪ੍ਰਜਵਲਿਤ ਹੁੰਦੀ ਹੈ, ਜੋ ਜੀਵ ਦੇ ਮਾਇਆ ਵਿਹੜੇ ਠੁੱਲੇ ਮਨ ਨੂੰ ਵਿੰਨ ਕੇ ਉਹਦੇ ਆਤਮ ਕਿੰਗਰਿਆਂ ਨੂੰ ਜਾ ਛੂੰਹਦੀ ਹੈ। ਇਸ ਤਰ੍ਹਾਂ ਆਤਮਿਕ ਜੀਵਨ ਛੋਹ ਨਾਲ ਜਗਿਆਸੂ ਦਾ ਮਾਇਆ ਵਿਹੜਿਆ ਮਨ ਫੌਰਨ ਬਦਲ ਜਾਂਦਾ ਹੈ ਅਤੇ ਮਾਇਆ ਪ੍ਰਾਇਣ ਤੋਂ ਆਤਮ ਪ੍ਰਾਇਣ ਹੋ ਜਾਂਦਾ ਹੈ। ਇਹ ਆਤਮਿਕ ਤਬਦੀਲੀ ਹੈ। ਤਦੇ ਗੁਰਬਾਣੀ ਸਾਨੂੰ ਬਾਰ ਬਾਰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਹੀ ਪ੍ਰੇਰਨਾ ਕਰਦੀ ਹੈ। ਮਨ ਤਨ ਪ੍ਰਭ ਆਰਾਧੀਐ ਮਿਲ ਸਾਧ ਸਮਾਗੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਦਾਨ ਨਾਨਕ ਹਰ ਰੰਗ, ਸਤ ਸੰਗਤ ਲਗ ਹਰ ਧਿਆਈਐ ਹਰ ਹਰ ਚੱਲੈ ਤੇਰੇ ਨਾਲ। ਜਿਵੇਂ ਫੁੱਲ ਆਪਣੀ ਖੁਸ਼ਬੂ ਦੀ ਬਿਨ ਬੋਲੇ ਹੀ ਇਸ਼ਤਿਹਾਰਬਾਜ਼ੀ ਜਾਂ ਪ੍ਰਚਾਰ ਕਰ ਰਿਹਾ ਹੈ, ਇਸੇ ਤਰ੍ਹਾਂ ਗੁਰਮੁਖ ਜਨਾਂ ਦੇ ਦੈਵੀ ਜੀਵਨ ਦੁਆਰਾ ਆਤਮ ਰਸ, ਰੰਗ, ਪ੍ਰੇਮ ਸਵੈਪਨਾ ਦਾ ਸਹਿਜ ਸੁਭਾਏ ਚੁੱਪ ਚੁਪੀਤੇ ਹੀ ਪ੍ਰਚਾਰ ਹੁੰਦਾ ਰਹਿੰਦਾ ਹੈ। ਉਹ ਕੋਈ ਜ਼ੋਰ ਨਹੀਂ ਲਗਾਉਂਦੇ, ਲੇਕਿਨ ਫੁੱਲ ਦੀ ਖੁਸ਼ਬੂ ਵਾਂਗ ਉਹਨਾਂ ਦੇ ਦੈਵੀ ਜੀਵਨ ਦਾ ਆਤਮ ਰਸ, ਰੰਗ ਅਤੇ ਪ੍ਰੇਮ ਸਵੈਪਨਾ ਦੁਆਰਾ ਸਹਿਜ ਸੁਭਾਏ ਚੁੱਪ ਚੁਪੀਤੇ ਹੀ ਪ੍ਰਚਾਰ ਹੁੰਦਾ ਰਹਿੰਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਇੱਕ ਕਣੀ, ਸਾਧ ਕੈ ਸੰਗ ਨਹੀਂ ਕਛਕਾਲ ਦਰਸ਼ਨ ਪੇਟਤ ਹੋ ਨਿਹਾਲ। ਐਸੇ ਗੁਰਮੁਖ ਜਨ ਆਪ ਜਪੈ ਅਵਰੈ ਨਾਮ ਜਪਾਵੇ ਦੇ ਹੁਕਮ ਨੂੰ ਸਹਿਜ ਸੁਭਾਏ ਅਣਜਾਣੇ ਹੀ ਕਮਾ ਰਹੇ ਹੁੰਦੇ ਹਨ। ਜਿਵੇਂ ਨੇਤਰਹੀਣ ਮਨੁੱਖਾਂ ਦਾ ਹਾਥੀ ਦੀ ਸ਼ਕਲ ਸੂਰਤ ਬਾਬਤ ਅਨੁਭਵ ਉਹਨਾਂ ਦੀ ਅੱਡੋ ਅੱਡਰੀ ਛੋਹ ਤੋਂ ਪ੍ਰਾਪਤ ਹੋਏ ਗਿਆਨ 'ਤੇ ਆਧਾਰਿਤ ਹੁੰਦਾ ਹੈ। ਉਹਨਾਂ ਨੇ ਹਾਥੀ ਨੂੰ ਦੇਖਿਆ ਨਹੀਂ ਹੁੰਦਾ, ਲੇਕਿਨ ਉਹਨਾਂ ਦੀ ਛੋਹ ਦੇ ਨਾਲ ਹੀ ਉਹ ਅੱਡੋ ਅੱਡਰਾ ਆਪਣਾ ਗਿਆਨ ਦਿੰਦੇ ਹਨ। ਜਿਹਨੇ ਲੱਤਾਂ ਨੂੰ ਹੱਥ ਲਾਇਆ ਉਹ ਉਸੇ ਤਰ੍ਹਾਂ ਦੀ ਉਹਦੀ ਸ਼ਕਲ ਬਿਆਨ ਕਰਦਾ ਹੈ, ਜਿਹਨੇ ਕੰਨ ਨੂੰ ਲਾਇਆ ਉਹ ਆਪਣੇ ਅਨੁਭਵ ਦੇ ਆਧਾਰ 'ਤੇ ਉਹਦੀ ਸ਼ਕਲ ਬਿਆਨ ਕਰਦਾ ਹੈ। ਐਸਾ ਗਿਆਨ ਅਧੂਰਾ, ਅਪੂਰਨ ਅਤੇ ਗਲਤ ਹੋ ਸਕਦਾ ਹੈ। ਇਸੇ ਤਰ੍ਹਾਂ ਅਨੁਭਵੀ ਗਿਆਨ ਤੋਂ ਬਗੈਰ ਆਤਮ ਮੰਡਲ ਦੀ ਬਾਬਤ ਸਾਡੀ ਜਾਣਕਾਰੀ, ਸਾਡੇ ਵਿਚਾਰ, ਸਾਡੇ ਖਿਆਲ ਅਤੇ ਗਿਆਨ ਅਧੂਰੇ, ਅਪੂਰਨ, ਭੁਲੇਖੇ ਜਾਂ ਗਲਤ ਹੋ ਸਕਦੇ ਹਨ, ਜੋ ਕਿ ਕਈ ਪ੍ਰਕਾਰ ਦੇ ਵਾਦ ਵਿਵਾਦ ਦਾ ਕਾਰਨ ਬਣਦੇ ਹਨ। ਭੁਲੇਖੇ, ਵਿਤਕਰੇ, ਤਸਬ ਲੜਾਈਆਂ ਝਗੜੇ ਦਾ ਕਾਰਨ ਬਣਦੇ ਹਨ। ਅਫਸੋਸ ਦੀ ਗੱਲ ਹੈ ਕਿ ਜਿਸ ਧਰਮ ਨੇ ਸਾਨੂੰ ਮਿਲਵਰਤਣ, ਸੇਵਾ ਭਾਵਨੀ, ਆਪਾ ਵਾਰਨਾ, ਪਿਆਰ ਕਰਨਾ ਸਿਖਾਉਣਾ ਸੀ, ਉਹੀ ਧਰਮ ਸਾਡੀ ਅਗਿਆਨਤਾ ਅਤੇ ਹਉਮੈ ਦੇ ਕਾਰਨ ਆਪਸ ਵਿੱਚ ਵੈਰ ਵਿਰੋਧ, ਈਰਖਾ ਦਵੈਤ, ਘਿਰਣਾ, ਸਾੜਾ, ਨਫ਼ਰਤ, ਲੜਾਈਆਂ ਝਗੜੇ ਆਦਿ ਦਾ ਕਾਰਨ ਬਣ ਰਿਹਾ ਹੈ। ਜਿਵੇਂ ਕਿ ਅੱਜ ਕੱਲ੍ਹ ਵੀ ਅਸੀਂ ਇਹ ਮਜ਼੍ਹਬੀ ਤਸਬ ਚਾਰ ਚੁਫੇਰੇ ਦੇਖ ਰਹੇ ਹਾਂ। ਇਹਦਾ ਮੁੱਢਲਾ ਕਾਰਨ ਇਹ ਹੈ ਕਿ ਸਾਡਾ ਧਰਮ ਪ੍ਰਚਾਰ ਫੋਕਾ, ਅਧੂਰਾ ਅਤੇ ਰਸਹੀਣ ਹੋ ਰਿਹਾ ਹੈ। ਆਪ ਨਾ ਬੂਝੈ ਲੋਕ ਬੁਝਾਵੈ, ਮਨ ਕਾ ਅੰਧਾ ਅੰਧ ਕਮਾਵੈ, ਦਰ ਕਰ ਮਹਿਲ ਠੌਰ ਕੈਸੇ ਪਾਵੈ। ਦੂਸਰੇ ਲਫਜ਼ਾਂ ਵਿੱਚ ਸਾਡੇ ਧਰਮ ਵਿੱਚੋਂ ਆਤਮ ਜੀਵਨ ਕਣੀ, ਸਿਮਰਨ ਕਮਾਈ, ਸ਼ਰਧਾ ਭਾਵਨੀ, ਪ੍ਰੇਮਾ ਭਗਤੀ, ਪ੍ਰੇਮ ਰਸ, ਪ੍ਰੇਮ ਰੰਗ ਅਤੇ ਨਾਮ ਦੀ ਰੌਂ ਅਲੋਪ ਹੋ ਰਹੀ ਹੈ, ਜੋ ਕਿ ਪਰਮਾਰਥ ਦੇ ਤੱਤ ਸਾਰ ਹਨ। ਅਸੀਂ ਬਾਹਰਮੁਖੀ ਕਰਮ ਕਾਂਡਾਂ ਨੂੰ ਹੀ ਧਾਰਮਿਕ ਸਿਖਰ, ਪੂਰਨਤਾ ਅਥਵਾ ਮੰਜ਼ਿਲ ਸਮਝ ਕੇ ਗੁਰਬਾਣੀ ਦੇ ਅੰਤਰਮੁਖੀ ਗੁੱਝੇ ਭਾਵਾਂ, ਆਤਮ ਜੀਵਨ, ਸ਼ਬਦ ਕਮਾਈ, ਨਾਮ ਸਿਮਰਨ ਅਤੇ ਪ੍ਰੇਮ ਸਵੈਪਨਾ ਤੋਂ ਅਣਜਾਣ, ਅਵੇਸਲੇ ਅਤੇ ਬੇਪਰਵਾਹ ਹੋ ਕੇ ਮੁੱਢਲੀ ਆਤਮ ਸੇਧ ਅਰਥਾਤ ਸਾਧ ਸੰਗਤ ਅਤੇ ਸਿਮਰਨ ਤੋਂ ਲਾਂਭੇ ਜਾ ਰਹੇ ਹਾਂ। ਪੜੀਐ ਗੁਣੀਐ ਕਿਆ ਕਥੀਐ ਜਾਂ ਮੁੱਢੋ ਕੁੱਥਾ ਜਾਏ। ਸੰਸਾਰ ਵਿੱਚ ਤਿੰਨ ਕਿਸਮ ਦੇ ਗਿਆਨ ਪ੍ਰਚਲਿਤ ਹਨ। ਪਹਿਲਾ ਹੈ ਸਾਡਾ ਮਾਇਕੀ ਗਿਆਨ, ਦੂਸਰਾ ਧਾਰਮਿਕ ਗਿਆਨ ਅਤੇ ਤੀਸਰਾ ਅਨੁਭਵੀ ਤੱਤ ਗਿਆਨ। ਸਾਰਾ ਸੰਸਾਰ ਅਸੀਂ ਮਾਇਕੀ ਗਿਆਨ ਵਿੱਚ ਹੀ ਉਲਝੇ ਹੋਏ ਹਾਂ। ਧਾਰਮਿਕ ਗਿਆਨ ਨੇ ਜਗਿਆਸੂਆਂ ਨੂੰ ਅਨੁਭਵੀ ਤੱਤ ਗਿਆਨ ਵੱਲ ਪ੍ਰੇਰਨਾ ਸੀ ਅਤੇ ਸਹੀ ਪਰਮਾਰਥ ਦੀ ਸੋਝੀ ਦੇਣੀ ਸੀ, ਪਰ ਇਸਦੇ ਐਨ ਉਲਟ ਧਾਰਮਿਕ ਗਿਆਨ ਵੀ ਮਾਇਕੀ ਗਿਆਨ ਦੇ ਪ੍ਰਾਇਣ ਹੋ ਗਿਆ, ਜਿਸ ਕਾਰਨ ਨਤੀਜਾ ਕੀ ਨਿਕਲਿਆ ਕਿ ਬਾਹਰਮੁਖੀ ਧਾਰਮਿਕ ਗਿਆਨ ਨੰਬਰ ਇੱਕ ਕੇਵਲ ਮਾਇਆ ਬਟੋਰਨ ਦਾ ਜ਼ਰੀਆ ਬਣ ਗਿਆ ਹੈ, ਨੰਬਰ ਦੋ ਭਲੇ ਭੁਲੇਰੇ ਬਣ ਕੇ ਹੋਮੇ ਨੂੰ ਪੱਠੇ ਪਾਏ ਜਾਂਦੇ ਹਨ, ਅਤੇ ਨੰਬਰ ਤਿੰਨ ਮਜ਼੍ਹਬੀ ਤਸਬ ਵਧਾਉਣ ਕਰਕੇ ਕੇਵਲ ਵਾਦ ਵਿਵਾਦ ਅਤੇ ਈਰਖਾ ਦਵੈਤ ਦਾ ਕਾਰਨ ਬਣਦਾ ਜਾ ਰਿਹਾ ਹੈ। ਸੋ ਜਿਵੇਂ ਕਾਲਜ ਦੀ ਪੜ੍ਹਾਈ ਲਈ ਮੈਟ੍ਰਿਕ ਦੀ ਪੜ੍ਹਾਈ ਲਾਜ਼ਮੀ ਹੈ, ਇਸੇ ਤਰ੍ਹਾਂ ਅਨੁਭਵੀ ਤੱਤ ਗਿਆਨ ਦੀ ਪ੍ਰਾਪਤੀ ਲਈ ਧਾਰਮਿਕ ਗਿਆਨ ਹੋਣਾ ਲਾਜ਼ਮੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਧਾਰਮਿਕ ਗਿਆਨ ਹੋਣਾ ਨਹੀਂ ਚਾਹੀਦਾ, ਧਾਰਮਿਕ ਗਿਆਨ ਹੋਣਾ ਲਾਜ਼ਮੀ ਹੈ, ਪਰ ਧਾਰਮਿਕ ਗਿਆਨ ਨੂੰ ਪੂਰਨਤਾ, ਸਿਖਰ ਅਥਵਾ ਮੰਜ਼ਿਲ ਸਮਝਣਾ ਗਲਤ ਹੈ, ਕਿਉਂਕਿ ਅਸੀਂ ਧਾਰਮਿਕ ਗਿਆਨ ਨੂੰ ਹੀ ਪੂਰਨਤਾ ਅਥਵਾ ਮੰਜ਼ਿਲ ਸਮਝਿਆ ਹੋਇਆ ਹੈ। ਅਸੀਂ ਇਸੇ ਵਿੱਚ ਹੀ ਮਸਤ ਜਾਂ ਗਲਤਾਨ ਹੋ ਕੇ ਨਿਗਰਦੇ ਜਾ ਰਹੇ ਹਾਂ। ਤ੍ਰੈਗੁਣ ਪੜ੍ਹੇ ਹਰ ਏਕ ਨਾ ਜਾਣੇ, ਬਿਨ ਬੂਝੇ ਦੁੱਖ ਪਾਵਣਿਆ। ਪੜ੍ਹੇ ਮਨਮੁੱਖ ਪਰ ਵਿਧ ਨਹੀਂ ਜਾਣਾ, ਨਾਮ ਨਾ ਬੂਝੇ ਪਰਮ ਭੁਲਾਣਾ। ਹੁਣ ਸਵਾਲ ਇਹ ਹੈ ਕਿ ਇਸ ਅਨੁਭਵੀ ਤੱਤ ਗਿਆਨ ਦੀ ਪ੍ਰਾਪਤੀ ਕਿਵੇਂ ਹੋਵੇ? ਸੋ ਗੁਰਮੁਖ ਪਿਆਰਿਆਂ ਨੇ ਆਪਣੇ ਆਤਮਿਕ ਅਨੁਭਵ ਦੀ ਰੋਸ਼ਨੀ ਵਿੱਚ ਜੋ ਇਸਦਾ ਤੱਤ ਸਾਰ ਦਿੱਤਾ ਹੈ, ਉਹ ਹੈ ਆਤਮਿਕ ਅਨੁਭਵੀ ਤੱਤ ਗਿਆਨ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸੱਤ ਸੰਗਤ ਵਿੱਚ ਸੇਵਾ ਸਿਮਰਨ ਕਰਨ ਨਾਲ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਉਂ ਰੰਗ। ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਪੈ ਪਰਮ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।